ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਪ੍ਰਭ ਕੀ ਜੈ। ਕਿਰਪਾ ਨਿਧਾਨ ਪ੍ਰਭ ਕੀ ਜੈ। ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ। ਹਉ ਤੁਮਰੀ ਕਰੋ ਨਿਤਿਆਸ ਪ੍ਰਭ। ਹਾਂ ਤੁਮਰੀ ਕਰੋ ਨਿਤਿਆਸ ਪ੍ਰਭ। ਮੋਹਿ ਕਬ ਗੱਲਾ ਮੈਂਗੇ। ਉਠਤ ਸੁਖੀਆ ਬੈਠਤ ਸੁਖੀਆ। ਪਉ ਨਹੀਂ ਲੱਗ ਰਿਹਾ ਰਾਖਾ ਹਮਾਰਾ ਸਵਾਮੀ। ਰਾਖਾ ਇੱਕ ਹਮਾਰਾ ਸਵਾਮੀ। ਸਗਲ ਘਟਾ ਕਾ ਅੰਤਰ ਜਾਮੀ। ਸੋਏ ਅਚਿੰਤਾ ਸੋਏ ਅਚਿੰਤਾ ਜਾਗ ਅਚਿੰਤਾ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੁ ਨਾਨਕ ਗੁਰ ਮੰਤਰ ਦਰੜਾਇਆ। ਰਾਖਾ ਏਕ ਹਮਾਰਾ ਸਵਾਮੀ। ਸਗਲ ਕਟਾਂਕਾ ਅੰਤਰ ਜਾਮੀ। ਰਾਖਾ ਏਕ ਹਮਾਰਾ ਏਕ ਹਮਾਰਾ ਸਵਾਮੀ। ਸਗਲ ਕਟਾਂਕਾ ਅੰਤਰ ਜਾਮੀ। ਰਾਖਾ
ਅੰਦਰ ਜਾ
जमी रख एक सगल कटाक
अंतर्जामी
अंतर्जामी परम सत्कार योग सतगुरां दी सजी ते नवाजी हुई सतगुरां दे प्यार सत्कार विच सतगुरां दे सन्मुख जुड़ बैठी गुरु प्यारी गुरु सवारी सतगुरां दा खास रूप गुरु खालसा सतसंग जी वाहेगुरु
जी का खालसा वाहेगुरु जी की फतेह।
महान कृपा होई है सतगुरां दी नगर निवासियां दे उदम दा सदका तीन दिन दा सतसंगत करन दा सुभाग समा प्राप्त होया। धन भागी ने ओ जिन्हां ने सुनिया भी ते पढ़िया भी, ਉਹ ਉਦੋਂ ਵੀ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੁਣਿਆ ਵੀ ਪੜ੍ਹਿਆ ਵੀ ਤੇ ਅੱਜ ਮੰਨਿਆ ਵੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਨੇ ਮੰਨ ਲਿਆ ਅੰਤਰ ਗੁਰ ਆਰਾਧਨਾ ਜਿਹਵਾ ਜਪ ਪ੍ਰਣਾਓ ਨੇਤਰੀ ਸਤਿਗੁਰ ਭੇਖਣਾ ਸ਼ਰਵਣੀ ਸੁਣਨਾ
ਗੁਰਨਾਉ
ਗੁਰਨਾਉ ਸੁਣਨਾ ਵੀ ਦਰਸ਼ਨ ਵੀ ਕਰਨੇ ਜਪਣਾ ਵੀ ਆਰਾਧਨਾ ਵੀ ਕਰਨੀ ਤੇ ਫਲ ਸਤਿਗੁਰੂ ਦੱਸਦੇ ਨੇ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਦਰਗਾਹ ਵਿੱਚ ਥਾਂ ਮਿਲਦੀ ਹੈ ਜਿਹੜਾ ਪੜ੍ਹਦਾ ਵੀ ਹੋਵੇ ਸੁਣਦਾ ਵੀ ਹੋਵੇ ਆਰਾਧਨਾ ਵੀ ਕਰਦਾ ਹੋਵੇ ਦਰਸ਼ਨ ਵੀ ਕਰੇ ਸਤਿਗੁਰ। ਧੰਨ ਨੇ ਜਿਨ੍ਹਾਂ ਨੇ ਅੱਜ ਗੁਰੂ ਦਾ ਉਪਦੇਸ਼ ਮੰਨ ਲਿਆ। ਸਤਿਗੁਰਾਂ ਨੇ ਉਹਨਾਂ ਤੇ ਮਹਾਨ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਬਣਾ ਲਿਆ, ਇਸ ਸੰਸਾਰ ਦੀ ਦਲ ਦਲ ਦੇ ਵਿੱਚੋਂ ਕੱਢਿਆ। ਹੁਣ ਰਹਿਣਾ ਘਰ ਵਿੱਚ ਰਹਿਣਾ ਪਰਿਵਾਰ ਵਿੱਚ, ਪਰ ਫਿਰ ਵੀ ਇਹ ਬੜੀ ਭੈੜੀ ਦਲ ਦਲ ਹੈ, ਛੱਡੀ ਵੀ ਨਹੀਂ ਜਾਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਛੱਡੀ ਵੀ ਨਹੀਂ ਜਾਣੀ, ਮਾਤਾ ਪਿਤਾ ਨਹੀਂ ਛੱਡੇ ਜਾਣ, ਬੱਚੇ ਨਹੀਂ ਛੱਡੇ ਜਾ ਸਕਦੇ ਤੇ ਛੱਡਣੇ ਵੀ ਨਹੀਂ, ਇਹ ਵੀ ਸਤਿਗੁਰੂ ਕਹਿੰਦੇ ਨੇ। ਰਹਿਣਾ ਵੀ ਇਹਨਾਂ ਦੇ ਵਿੱਚ, ਰਹਿਣਾ ਵੀ ਪਰਿਵਾਰ ਦੇ ਵਿੱਚ, ਪਰ ਉੱਚੇ ਰਹਿਣਾ। ਜਿਵੇਂ ਆਪ ਜੀ ਨੇ ਸੁਣਿਆ ਧਰੂ ਬਾਲਕ ਬੰਦਗੀ ਕਰਨ ਵਾਸਤੇ ਜੰਗਲ ਵਿੱਚ ਗਿਆ, ਸਮਾਂ ਕਦੋਂ ਦਾ ਸੀ? ਸਤਯੁਗ। ਸਤਯੁਗ ਦੇ ਵਿੱਚ ਆਪਾਂ ਕਹਿੰਦੇ ਹਾਂ ਸਤਯੁਗ ਆ ਗਿਆ, ਹੁਣ ਤੇ ਸਤਯੁਗ ਆ ਜਾਣਾ, ਹੁਣ ਤੇ ਸਤਯੁਗ ਹੀ ਹੈ ਹਰ ਪਾਸੇ। ਸਤਯੁਗ ਕਿਹਨੂੰ ਕਹਿੰਦੇ ਹੋ? ਹਰ ਪਾਸੇ ਸੱਚ ਦਾ ਹੀ ਬੋਲਬਾਲਾ ਹੋਣਾ, ਪਰ ਸਤਜੁਗ ਦੇ ਵਿੱਚ ਉਹ ਰਾਜਾ ਹੋਇਆ ਜਿਹੜਾ ਰਾਜ ਦੇ ਪਿੱਛੇ ਆਪਣੇ ਪੁੱਤਰ ਨੂੰ ਮੋਹ ਐਸਾ ਮੋਹ ਦੇ ਚੱਕਰ ਚ ਫਸਿਆ, ਉਹਨੂੰ ਆਪਣਾ ਪੁੱਤਰ ਵੀ ਪਛਾਣ ਚ ਨਹੀਂ ਆਇਆ, ਰਾਣੀ ਦੇ ਮੋਹ ਜਾਲ ਚ ਫਸ ਗਿਆ। ਮੋਹ ਦਾ ਅਸਰ ਸਤਜੁਗ ਵਿੱਚ ਜਿਹਦੇ ਉੱਤੇ ਹੋ ਰਿਹਾ ਉਹਦੇ ਵਾਸਤੇ ਸਤਜੁਗ ਨਹੀਂ, ਉਹਦੇ ਵਾਸਤੇ ਸਤਜੁਗ ਵੀ ਕਲਜੁਗੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰ ਦੂਜੇ ਪਾਸੇ ਸਮਾਂ ਹੈ ਕਲਯੁਗ ਦਾ, ਅੱਜ ਜਿਹੜਾ ਇਸ ਵਿਸ਼ੇ ਵਿਕਾਰਾਂ ਦੀ ਦਲਦਲ ਤੋਂ ਬਚਿਆ ਹੋਇਆ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਹੋਇਆ, ਜਿਹਨੇ ਸਭ ਨੂੰ ਆਪਣਾ ਬਣਾਇਆ ਹੋਇਆ, ਸਭ ਨੂੰ ਆਪਣੇ ਹਿਰਦੇ ਦੀ ਲੜੀ ਚ ਪਰੋਇਆ ਹੋਇਆ, ਉਹਦੇ ਵਾਸਤੇ ਇਹ ਕਲਯੁਗ ਹੀ ਸਤਯੁਗ ਹੈ। ਸਤਯੁਗ ਦਾ ਰਾਜਾ ਉਤਾਨ ਪਾਤ, ਮੈਂ ਅੱਗੇ ਕਈ ਵਾਰੀ ਜ਼ਿਕਰ ਕੀਤਾ ਸੰਗਤ ਵਿੱਚ, ਕਲਯੁਗ ਨੂੰ ਮਾੜਾ ਨਾ ਗਿਣੋ। ਕਲਯੁਗ ਦੇ ਵਿੱਚ ਸਤਯੁਗ ਵਿੱਚ ਉਸ ਤੋਂ ਪਹਿਲਾਂ ਕੋਈ ਇਤਿਹਾਸ ਨਹੀਂ, ਪਰ ਹੁਣ ਜਿਹੜਾ ਕਲਯੁਗ ਹੈ ਸਾਡੇ ਕੋਲ ਸਾਰਾ ਹੀ ਪਿਆ ਇਤਿਹਾਸ। ਰਾਮ ਜੀ ਦੀਆਂ ਵੀ ਕਥਾ ਆਪਾਂ ਕਰਦੇ, ਕ੍ਰਿਸ਼ਨ ਜੀਆਂ ਦੀਆਂ ਵੀ ਕਰਦੇ, ਔਰ ਸਾਡੇ ਦਸਾਂ ਪਾਤਸ਼ਾਹੀਆਂ ਦੀ ਆਪਾਂ ਵਿਚਾਰ ਸੰਗਤਾਂ ਅੱਗੇ ਰੱਖਦੇ ਹਾਂ। ਸਾਡੇ ਕੋਲ ਤੇ ਕਿੱਡਾ ਲਿਟਰੇਚਰ ਹੈ, ਕਿੱਡੇ ਵੱਡੇ ਗਿਆਨ ਦਾ ਸੂਰਜ ਹੈ, ਕਿੰਨੀਆਂ ਲਾਈਟਾਂ ਨੇ, ਜੇ ਫਿਰ ਵੀ ਖੂਹ ਚ ਡਿੱਗਦੇ ਫਿਰੀਏ ਫਿਰ ਸਾਡੇ ਮਾੜੇ ਕਰਮ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਯੁਗ ਵਾਲਿਆਂ ਨੇ ਦੱਸਤਾ ਆਹ ਕੁਝ ਖੱਟੀ ਤਾਂ ਦੁਨੀਆਂ ਚੋਂ, ਤ੍ਰੇਤੇ ਵਾਲਿਆਂ ਨੇ ਦੱਸਤਾ, ਦੁਆਪਰ ਵਾਲਿਆਂ ਨੇ ਦੱਸਤਾ, ਇਹ ਕਲਯੁਗ ਮਾੜਾ ਨਹੀਂ। ਕਲਯੁਗ ਅਸੀਂ ਕਲਯੁਗ ਚ ਜੰਮੇ ਹਾਂ, ਓਏ ਕਲਯੁਗ ਵੀ ਅਸੀਂ ਵੀ ਬਣਾਉਣਾ ਤੇ ਸਤਯੁਗ ਵੀ ਅਸੀਂ ਵੀ ਬਣਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਰੱਬ ਵੱਲੋਂ ਬਣਾਏ ਨੇ ਨਹੀਂ, ਜੇ ਬੰਦਾ ਆਪਣੇ ਘਰ ਚ ਕਲਯੁਗ ਲੈ ਆਉਂਦਾ ਨਾ ਇਹ ਉਹਦੀ ਮਰਜ਼ੀ ਹੈ, ਰੱਬ ਨੇ ਕਲਯੁਗ ਬਣਾਇਆ ਨਹੀਂ। ਬਾਹਰ ਕਲਯੁਗ ਹੈ, ਗਲੀਆਂ ਚ ਕਲਯੁਗ ਹੈ, ਸ਼ਹਿਰਾਂ ਚ ਕਲਯੁਗ ਹੈ, ਪਰ ਕਈਆਂ ਦੇ ਘਰ ਚ ਸਤਯੁਗ ਵਰਤਦਾ, ਉਹਨਾਂ ਤੇ ਅਸਰ ਹੀ ਕੋਈ ਨੀ ਸਿਨੇਮੇ ਦਾ, ਉਹਨਾਂ ਉੱਤੇ ਅਸਰ ਹੀ ਕੋਈ ਨੀ। ਬਾਹਰ ਕੀ ਹੋ ਰਿਹਾ, ਲੜਾਈ ਹੈ ਕਿ ਝਗੜਾ ਹੈ, ਉਹਨਾਂ ਦੇ ਅੰਦਰ ਘਰ ਘਰ ਚ ਸਤਯੁਗ ਹੈ, ਬਾਹਰ ਹੋਵੇ ਪਿਆ ਕਲਯੁਗ। ਕਈਆਂ ਦੇ ਘਰ ਵਿੱਚ ਵੀ ਕਲਯੁਗ ਹੈ, ਬਾਹਰ ਵੀ ਕਲਯੁਗ ਹੈ, ਸੜਕਾਂ ਤੇ ਵੀ ਕਲਯੁਗ ਨਜ਼ਰ ਆਉਂਦਾ, ਪਰ ਕਈਆਂ ਦੇ ਅੰਦਰ ਸਤਯੁਗ। ਪਰ ਜਿਹਦੇ ਅੰਦਰ ਕਲਯੁਗ ਹੈ, ਭਾਵੇਂ ਸਾਰੀ ਦੁਨੀਆਂ ਸੱਚ ਬੋਲੀ ਜਾਏ, ਬਾਣੀ ਪੜ੍ਹੀ ਜਾਏ, ਸਿਮਰਨ ਕਰੀ ਜਾਏ, ਕਿਰਪਾਨਾਂ ਪਾਈ ਜਾਏ, ਅੰਮ੍ਰਿਤ ਛਕੀ ਜਾਏ, ਉਹਦੇ ਵਾਸਤੇ ਤੇ ਕਲਯੁਗ ਹੀ ਹੈ। ਹਰ ਪਾਸੇ ਕਲਯੁਗ ਦਾ ਪਸਾਰਾ, ਕਲਯੁਗ ਅਸੀਂ ਖੁਦ ਬਣਾਉਣਾ ਹੈ। ਕਲੇਸ਼ ਲੈ ਆਂਦਾ ਕਲਯੁਗ ਬਣ ਗਿਆ, ਕਲਾ ਹੀ ਵਰਤਦੀ ਹੈ ਹੁਣ ਕਈ ਘਰਾਂ ਚ ਕਲਯੁਗ ਹੀ, ਹਰ ਸਮੇਂ ਡਾਂਗ ਹੀ ਚੱਲਦੀ ਹੈ, ਦੂਜੇ ਤੀਜੇ ਦਿਨ ਡਾਂਗ ਖੜਕਦੀ, ਥਾਲੀਆਂ ਵਿਹੜੇ ਚ ਹੀ ਫਿਰਦੀਆਂ ਨੇ, ਕਲਯੁਗ ਹੀ ਹੈ। ਆਇਆ ਕਿੱਥੋਂ? ਸਾਡੇ ਕਾਰਨ। ਤੇ ਜਿਹੜੇ ਘਰਾਂ ਦੇ ਵਿੱਚ ਅੱਜ ਤੁਸੀਂ ਸਤਯੁਗ ਵੇਖਦੇ ਹੋ, ਉਹ ਕਿੰਨੇ ਲਿਆਂਦਾ? ਉਹ ਵੀ ਉਹਨਾਂ ਨੇ ਖੁਦ ਮਿਹਨਤ ਕੀਤੀ ਹੈ, ਤੇ ਉਹ ਵੀ ਕਿਰਪਾ ਫਿਰ ਸਤਿਗੁਰੂ ਕਰਦੇ ਨੇ, ਮਿਹਨਤ ਸਾਡੀ ਹੈ, ਫਿਰ ਮਹਾਰਾਜ ਐਸੀ ਕਿਰਪਾ ਕਰ ਦੇਣਗੇ, ਸਾਡਾ ਘਰ ਹੀ ਸਵਰਗ ਬਣ ਜਾਣਾ। ਸਵਰਗ ਕੀ? ਸਾਡਾ ਘਰ ਹੀ ਸੱਚਖੰਡ ਬਣ ਜਾਣਾ। ਪਰ ਕਦੋਂ ਪੜਿਓ ਜਰਾ ਤਾਰਾ,
ਮਿਹਨਤ ਮੇਰੀ ਰਹਿਮਤ ਤੇ, ਮਿਹਨਤ ਮੇਰੀ ਦਾਤਾ ਰਹਿਮਤ
ਸੇਵਾਦਾਰਾਂ ਨੂੰ ਹੈ ਕਿ ਜਿੰਨਿਆਂ ਨੇ ਨਮਸਕਾਰ ਕਰ ਲਈ ਠੀਕ ਹੈ, ਆ ਜਿੰਨੀ ਕੁ ਸੰਗਤ ਖੜੀ ਇਹਨਾਂ ਨੂੰ ਮੱਥਾ ਟਿਕਾ ਦਿਓ, ਬਾਕੀ ਹੁਣ ਪਿੱਛੇ ਹੀ ਰੋਕ ਦਿਓ ਸੰਗਤ, ਜਿਹੜੇ ਪਿੱਛੋਂ ਆਉਣਗੇ ਦੂਰੋਂ ਹੀ ਉਹ ਮੱਥਾ ਟੇਕ ਲੈਣ, ਉਹਨਾਂ ਦੀ ਭੇਟਾ ਜਿਹੜੀ ਹੈ ਫੜ ਕੇ ਮਹਾਰਾਜ ਦੇ ਅੱਗੇ ਅਰਪਣ ਕਰ ਦਿਓ। ਨਮਸਕਾਰ ਇੱਥੋਂ ਵੀ ਪ੍ਰਵਾਨਾ ਤੇ ਜੇ ਥੋੜਾ ਜਿਹਾ ਪਿੱਛੋਂ ਕਰ ਲਓਗੇ ਉੱਥੋਂ ਵੀ ਪ੍ਰਵਾਨ। ਨਮਸਕਾਰ ਕਰਕੇ ਬਹਿ ਜਾਓ ਬਸ, ਕਿਉਂਕਿ ਇਸ ਤਰ੍ਹਾਂ ਲੇਟ ਹੋ ਜਾਣਾ ਕੰਮ। ਪੰਜ ਪਿਆਰੇ ਵੀ ਆਉਣਗੇ ਜਲਦੀ, ਕੋਈ ਬਹੁਤਾ ਟਾਈਮ ਨਹੀਂ ਲੱਗਣਾ, ਤੇ ਥੋੜਾ ਜਿਹਾ ਛੇਤੀ ਬੈਠਣ ਦੀ ਕਿਰਪਾਲਤਾ ਕਰੋ, ਨਹੀਂ ਤੇ ਆਪਣਾ ਸਮਾਂ ਤੇ ਇੰਜ ਹੀ ਲੰਘ ਜਾਣਾ। ਜਲਦੀ ਕਿਰਪਾ ਕਰੋ ਭਾਈ, ਛੇਤੀ ਛੇਤੀ ਮੱਥਾ ਟੇਕੋ, ਪਿੱਛੋਂ ਸੰਗਤ ਬੰਦ ਕਰ ਦਿਓ, ਜਿੰਨੇ ਕੁ ਖੜੇ ਨੇ ਇਹਨਾਂ ਨੂੰ ਮੱਥਾ ਟਿਕਾ ਦਿਓ। ਦੋ ਕੁ ਸੇਵਾਦਾਰ ਪਿੱਛੇ ਬਹਿ ਜਾਓ, ਉਹ ਅੱਗੇ ਤੱਕ ਸੰਗਤ ਨੂੰ ਨਾ ਆਉਣ ਦੇਣ, ਪਿੱਛੇ ਹੀ ਬਿਠਾ ਦਿਓ। ਹੁਣ ਜਰਾ ਇੱਧਰ ਧਿਆਨ ਦਿਓ ਭਾਈ, ਕਲਯੁਗ ਹੈ, ਹਰ ਥਾਂ ਤੇ ਕਲਯੁਗ ਹੈ, ਪਰ ਉਤਾਨ ਪਾਤ ਹੋਇਆ ਸਤਯੁਗ ਵਿੱਚ। ਪਰ ਉਹਦੇ ਵਾਸਤੇ ਉਦੋਂ ਵੀ ਕਲਯੁਗ ਸੀ। ਵਿਸ਼ੇ ਵਿਕਾਰਾਂ ਦੀ ਦਲਦਲ ਵਿੱਚ ਜਿਹੜਾ ਬੰਦਾ ਫਸਿਆ ਹੋਇਆ ਹੈ ਉਹਦੇ ਵਾਸਤੇ ਹੁਣ ਵੀ ਕਲਯੁਗ ਹੈ, ਸਤਯੁਗ ਵਿੱਚ ਵੀ ਕਲਯੁਗ ਸੀ, ਜਿਹੜਾ ਬਚ ਗਿਆ ਉਹਦੇ ਵਾਸਤੇ ਸਤਯੁਗ ਹੈ। ਪਰ ਲੋਕ ਸਤਯੁਗ ਨੂੰ ਚੰਗਾ ਗਿਣਦੇ ਨੇ, ਪਰ ਗੁਰਮੁਖੋ ਜੇ ਕਿਤੇ ਉਦੋਂ ਰੱਬ ਨੂੰ ਪਾਉਣਾ ਹੁੰਦਾ ਸੀ ਨਾ, ਉਦੋਂ ਸਾਧਨ ਬੜੇ ਔਖੇ ਸੀ, ਉਦੋਂ ਜੰਗਲਾਂ 'ਚ ਜਾਣਾ ਪੈਂਦਾ ਸੀ, ਉਦੋਂ ਬਹੁਤ ਮਿਹਨਤ ਕਰਨੀ ਪੈਂਦੀ ਸੀ, ਬੜੀਆਂ ਮਸ਼ਕਤਾਂ ਘਾਲਣੀਆਂ ਪੈਂਦੀਆਂ ਸੀ, ਜੰਗਲਾਂ 'ਚ ਜਾਣਾ ਪੈਣਾ, ਘਰ ਬਾਰ ਛੱਡਣਾ ਪੈਣਾ। ਪਰ ਜੇ ਸਮਾਂ ਕਲਯੁਗ ਦਾ ਤੇ ਫਿਰ ਮਹਾਰਾਜ ਨੇ ਛੋਟਾਂ ਵੀ ਬਹੁਤ ਦੇ ਦਿੱਤੀਆਂ। ਖੁ ਸਤਨਾ ਕਿਤੇ ਥੋੜੀ ਛੋਟ ਹੈ, ਬੱਚਿਆਂ 'ਚ ਰਹਿ ਘਰ ਨਾ ਛੱਡ, ਪਰਿਵਾਰ ਵਿੱਚ ਰਹਿ, ਭੈਣੋ ਚੁੱਪ ਦਾ ਦਾਨ ਬਖਸ਼ੋ। ਜੇ ਮੈਂ ਖੁੱਲ ਦੇ ਦਿੱਤੀ ਤੇ ਤੁਸੀਂ ਆਪ ਹੀ ਸੋਚ ਲਓ। ਹੁਣ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਹੁਣ ਜਿੱਥੇ ਬੈਠੇ ਹੋ ਬੈਠੇ ਰਹੋ, ਜੇ ਮੈਂ ਕਹਿ ਦਿੱਤਾ ਤੇ ਹੁਣ ਸਾਰਿਆਂ ਨੇ ਰਾਹ ਮੰਨ ਲਿਆ। ਬੜੇ ਚਿਰ ਤੋਂ ਸੰਗਤ ਕਰਦੇ ਹੋ ਤੇ ਤੁਹਾਨੂੰ ਪਤਾ ਹੀ ਹੈ ਕਿ ਸੰਗਤ ਵਿੱਚ ਬਹਿਣਾ ਕਿਵੇਂ ਹੈ। ਮਹਾਂਪੁਰਸ਼ ਕਿਹਾ ਕਰਦੇ ਸੀ, ਕਹਿੰਦੇ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਬੇਨਤੀ ਹੈ ਭਾਈ, ਸੰਗਤ ਕਰਦੇ ਹੋ ਇੰਨਾ ਕੁ ਤੇ ਅਸਰ ਹੋਣਾ ਚਾਹੀਦਾ। ਚੁੱਪ ਦਾ ਦਾਨ ਬਖਸ਼ੋ, ਭੈਣਾਂ ਨੂੰ ਬੇਨਤੀ ਹੈ, ਸਾਰਾ ਆਨੰਦ ਖਰਾਬ ਨਾ ਕਰੋ। ਅਵ ਕਲੂ ਆਇਓ ਰੇ ਇੱਕ ਨਾਮ ਬੋਵ ਹੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਮਨ ਰੁੱਤ ਨਾਮ ਰੇ, ਨਾਮ ਬੀਜਣ ਦਾ ਸਮਾਂ ਹੈ। ਅਵ ਕਲੂ ਆਇਓ ਰੇ, ਕਲਯੁਗ ਆ ਗਿਆ। ਰਾੜਾ ਸਾਹਿਬ ਵਾਲੇ ਮਹਾਂਪੁਰਖ ਪੜ੍ਹਿਆ ਕਰਦੇ ਸੀ ਭਾਈ ਕਲਯੁਗ ਦਾ ਸਮਾਂ, ਤੇ ਵੱਧ ਤੋਂ ਵੱਧ ਇਸ ਸਮੇਂ ਦੇ ਵਿੱਚ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲ, ਕਿਉਂਕਿ ਵਾਹਿਗੁਰੂ ਬੇਨਤੀ ਹੈ ਪਹਿਰੇਦਾਰਾਂ ਦੇ ਚਰਨਾਂ 'ਚ ਭਾਈ, ਭੈਣਾਂ ਨੂੰ ਚੁੱਪ ਕਰਾਓ, ਭੈਣਾਂ ਆ ਸਪੀਕਰ ਦੀ ਆਵਾਜ਼ ਪਤਾ ਨਹੀਂ ਸੁਣਦੀ ਨਹੀਂ। ਚੁੱਪ ਦਾ ਦਾਨ ਬਖਸ਼ੋ, ਕਿਸੇ ਨੇ ਬੋਲਣਾ ਨਹੀਂ, ਇਸ਼ਾਰੇ ਨਾਲ ਹੀ ਬਹਿ ਜਾਓ ਸਾਰੇ। ਜੇ ਪੜ੍ਹਨਾ ਹੈ ਨਾ, ਜੇ ਬੋਲਣਾ ਹੀ ਹੈ ਤਾਂ ਧਾਰਨਾ 'ਚ ਬੋਲੋ, ਗੁਰਬਾਣੀ ਗੁਰਬਾਣੀ ਗਾਵੋ। ਸਫਲ ਸਦਾ
ਸੁਖਦਾਈ
ਸਮਾਂ ਸੀ ਸਤਿਯੁਗ ਦਾ ਸਾਧਨ ਵੀ ਬੜੇ ਔਖੇ ਸਨ ਬੇਨਤੀ ਹੈ ਭੈਣਾਂ ਨੂੰ ਵਾਰ ਵਾਰ ਕਿ ਚੁੱਪ ਦਾ ਦਾਨ ਬਖਸ਼ੋ ਇਕਾਗਰਤਾ ਬਣਾਓ ਜਰਾ ਕੋਈ ਵੀ ਪਹਿਰੇਦਾਰ ਨਾ ਬੋਲੇ ਤੇ ਭੈਣਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਬੈਠਣ ਦਾ ਹੀ ਰੌਲਾ ਪੈ ਗਿਆ ਇੱਥੇ ਬਹਿਣਾ ਕੋਈ ਲੈ ਜਾਣੀ ਜਗ੍ਹਾ ਨਾਲ ਇੱਥੇ ਛੱਡ ਜਾਣੀ ਪਰ ਹਾਂ ਇਹ ਹੈ ਸਾਰਿਆਂ ਦੇ ਮਨ 'ਚ ਇਹ ਹੁੰਦਾ ਵੀ ਅਸੀਂ ਅੱਗੇ ਬੈਠ ਕੇ ਦੀਵਾਨ ਇੱਥੇ ਦੀਵਾਨ ਸਨ ਰਾਣੀਆਂ ਸਰਸਾ ਰਾਣੀਆਂ ਸਰਸਾ ਉਹਦੇ ਨਾਲ ਹੀ ਪਿੰਡ ਪੈਂਦਾ ਰਾਣੀਆਂ ਜਿੰਨੀ ਸੰਗਤ ਇੱਥੇ ਆ ਨਾ ਮੇਰੇ ਖਿਆਲ ਵਿੱਚ ਵੀ ਇਦੋਂ ਚਾਰ ਗੁਣਾ ਵੱਧ ਸੰਗਤ ਹੋਏਗੀ ਉੱਥੇ ਹੁਣ ਧਿਆਨ ਦਿਓ ਭਾਈ ਉੱਥੋਂ ਦੀ ਜਿਹੜੀ ਸੰਗਤ ਸੀ ਕਈ ਬਜ਼ੁਰਗ ਕਈ ਪਿੰਡ ਵਾਲੇ ਜਿਹੜੇ ਸੀ ਖਾਸ ਪਿੰਡ ਦੇ ਉਹ 12 ਵਜੇ ਪੰਡਾਲ 'ਚ ਬਹਿ ਜਾਂਦੇ ਸੀ ਆ ਕੇ ਉੱਥੋਂ ਦੇ ਪ੍ਰਬੰਧਕਾਂ ਨੇ ਮੈਨੂੰ ਦੱਸਿਆ 12 ਵਜੇ ਦੀਵਾਨ ਸ਼ੁਰੂ ਹੋਣਾ ਹੈ 9:30 ਵਜੇ 8 ਵਜੇ ਲਾ ਲਓ ਚਲੋ ਜਥਾ ਲੱਗ ਜਾਂਦਾ ਉਹਨਾਂ ਨੇ ਬਹਿ ਜਾਣਾ ਦਿਨ ਦੇ 12 ਵਜੇ ਆ ਕੇ ਬਜ਼ੁਰਗ ਨੇ ਪੰਡਾਲ 'ਚ ਹੀ ਲੰਮੇ ਪੈ ਜਾਣਾ ਆ ਕੇ ਅੱਗੇ ਉਹਨਾਂ ਨੂੰ ਕਹਿਣਾ ਬਾਪੂ ਜੀ ਜਦੋਂ ਨੇੜੇ ਆ ਕੇ ਬਾਬੇ ਦੱਸ ਦਿਆਂਗੇ ਕਹਿੰਦੇ ਨਹੀਂ ਫਿਰ ਜਗ੍ਹਾ ਮੱਲੀ ਜਾਂਦੀ ਤੇ ਬਜ਼ੁਰਗ ਉਹਨਾਂ ਨੂੰ ਕਹਿਣਾ ਕੋਈ ਨੀ ਸ਼ਾਮ ਨੂੰ 4-5 ਵਜੇ ਬਹਿ ਗਏ ਨਹੀਂ ਤੇ ਕਹਿੰਦੇ ਨਹੀਂ ਨਹੀਂ ਉੱਠਣਾ ਹੀ ਨਹੀਂ ਇੱਥੇ ਹੀ ਬਹਿਣਾ ਉੱਥੇ ਘਰ ਵੀ ਤੇ ਬੈਠੀ ਰਹੀਦਾ ਧੁੱਪ ਦੇ ਵਿੱਚ ਕਿਉਂਕਿ ਉੱਪਰ ਨੀ ਨਾ ਪੰਡਾਲ ਉੱਤੇ ਨੀ ਲੱਗਿਆ ਉਹ ਧੁੱਪ ਦੇ ਵਿੱਚ ਸੰਗਤ ਬੈਠੀ ਰਹਿੰਦੀ ਸੀ ਉਹ ਕਹਿੰਦੇ ਘਰਾਂ 'ਚ ਵੀ ਤੇ ਕੰਮ ਕਾਰ ਕਰੀਦੇ ਹੀ ਹੈ ਫਿਰ ਕਹਿੰਦੇ ਸੰਗਤ ਆ ਕੇ ਹੁਣ ਹਿਸਾਬ ਲਾਓ ਵੀ ਕਈ ਜਿਹੜੇ 12 ਵਜੇ ਦੇ ਬੈਠੇ ਹੋਣਗੇ ਸਾਡੇ ਵਾਲੇ ਕਈ ਜਾਂਦੇ ਨੇ ਜਿਹੜੇ ਕੋਈ ਇਧਰੋਂ ਗਏ ਜਾਂ ਕੋਈ ਉਹ ਫਿਰ ਜਾਣ ਸਾਰ ਅੱਗੇ ਬਹਿਣਾ ਜੀ ਅਸੀਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊ ਆਖੂ ਸਤਨਾਮ
ਸ੍ਰੀ ਵਾਹਿਗੁਰੂ
ਉਹ ਫਿਰ ਕਹਿੰਦੇ ਇਸ ਤੇ ਬਾਬਿਆਂ ਦੇ ਨਾਲ ਆਏ ਹਾਂ ਜੀ ਸਾਡੇ ਗਾਤਰੇ ਨੀ ਦੇਖਦੇ ਨੀਲੇ ਆਖੂ ਸਤਨਾਮ ਇਸ ਤੇ ਨਾਲ ਆਇਆ ਬਾਬਿਆਂ ਦੇ ਤੇ ਸਾਨੂੰ ਤੇ ਅੱਗੇ ਜਗ੍ਹਾ ਚਾਹੀਦੀ ਹੁਣ ਇਹ ਚਲੋ ਭਾਈ ਇੱਧਰ ਨੀ ਜਾਣਾ ਇਹ ਵੀ ਸੇਵਾਦਾਰ ਜਿਹੜੇ ਨੇ ਇਹਨਾਂ ਦਾ ਵੀ ਸਤਿਕਾਰ ਕਰਨਾ ਪੈਂਦਾ ਪਰ ਮੈਂ ਬੇਨਤੀ ਇਹ ਕਰ ਰਿਹਾ ਕਿ ਉਹਨਾਂ ਦਾ ਇੰਨਾ ਪਿਆਰ ਮੈਂ ਵੇਖਿਆ ਕਿ 12 ਵਜੇ ਦੇ ਆ ਕੇ ਜਗ੍ਹਾ ਕਿਉਂਕਿ ਜੇ ਵਿਚਾਰਿਆਂ ਦਾ ਪ੍ਰੇਮ ਹੈ ਪਰ ਜਿੱਥੇ ਕਿਤੇ ਜਗ੍ਹਾ ਮਿਲੇ ਚਲੋ ਬਹਿ ਜਾਓ ਆਵਾਜ਼ ਸਪੀਕਰ ਦੀ ਹਰ ਥਾਂ ਤੇ ਸੁਣਦੀ ਕਈ ਤੇ ਜਿਹੜੇ ਪਿਛਲੇ ਨਾ ਹੁਣ ਪੰਡਾਲ ਬਹੁਤਾ ਵੱਡਾ ਹੋਵੇ ਜਿਹੜੇ ਪਿੱਛੇ ਬਹਿੰਦੇ ਨੇ ਉਹ ਤੇ ਇਹ ਕਹਿੰਦੇ ਨੇ ਵੀ ਇਦੂ ਤੇ ਸੀੜੀ ਸੁਣ ਲੈਂਦੇ ਚੰਗਾ ਸੀ ਦੀਵਾਨ 'ਚ ਆਉਣ ਦਾ ਕੀ ਫਾਇਦਾ ਵੀ ਅਸੀਂ ਆਏ ਵੀ ਹਾਂ ਏਡੀ ਦੂਰ ਸਾਡੇ ਸੀ ਬਹਿ ਗਏ ਕਈ ਤੇ ਜਿਹੜੇ ਬਾਅਦ 'ਚ ਕੀਰਤਨ ਭੇਟਾ ਦੇਣ ਆਉਂਦੇ ਨਾ ਆਉਂਦੇ ਹੀ ਇਸੇ ਵਾਸਤੇ ਚਲੋ ਨੇੜੇ ਜਾ ਕੇ ਆਪਾਂ ਦਰਸ਼ਨ ਵੇਲਾ ਚਲੋ ਪ੍ਰੇਮ ਹੈ ਸੰਗਤ ਸੋ ਸਾਧ ਸੰਗਤ ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖਣ ਹੁਣ ਮੇਰੇ ਜ਼ਰਾ ਕੁ ਧਿਆਨ ਦਿਓ ਇੱਧਰ ਰੌਲੇ ਤੋਂ ਸੰਕੋਚ ਕਰੋ ਇਸ ਤਰ੍ਹਾਂ ਇੰਨਾ ਆਪਣਾ ਸਮਾਂ ਲੰਘ ਜੇ ਕਿਤੇ ਮਸਾਂ ਮਸਾਂ ਆਪਣੇ ਇਲਾਕੇ ਵਿੱਚ ਹੁਣ ਸਮਾਂ ਬਣਿਆ ਹੈ ਮੈਨੂੰ ਵੀ ਖੁਸ਼ੀ ਹੁੰਦੀ ਸੰਗਤ ਦੇ ਦਰਸ਼ਨ ਕਰਕੇ ਭਾਵੇਂ ਮੈਂ ਬਹੁਤ ਥਾਵਾਂ 'ਤੇ ਜਾਂਦਾ ਹੈ ਸਾਰੇ ਪੰਜਾਬ ਵਿੱਚ ਵੀ ਬਾਹਰ ਵੀ ਬਾਹਰਲੀਆਂ ਸਟੇਟਾਂ ਵਿੱਚ ਕਦੀ ਕਿਤੇ ਪਰ ਜਿਹੜਾ ਸਾਧ ਸੰਗਤ ਹੁਣ ਪਟਿਆਲੇ ਇਲਾਕੇ ਦੀ ਜਿਹੜੀ ਸੰਗਤ ਹੈ ਜਿਹੜੇ ਸੰਗੀ ਨੇ ਜਿਨ੍ਹਾਂ ਨਾਲ ਮਿਲਵਰਤਨ ਹੈ ਜਿਨ੍ਹਾਂ ਨਾਲ ਜਾਣ ਪਛਾਣ ਜ਼ਿਆਦਾ ਹੈ ਉੱਥੇ ਕੁਝ ਕੀਰਤਨ ਕਰਨ ਦਾ ਆਨੰਦ ਵੱਖਰਾ ਔਰ ਆਨੰਦ ਵੀ ਆਉਂਦਾ ਕਿਉਂਕਿ ਉਹੀ ਸਾਰਿਆਂ ਨੂੰ ਮੈਂ ਜਾਣਦਾ ਵੀ ਲਗਭਗ ਸਾਰਿਆਂ ਦਾ ਪਤਾ ਵੀ ਇਹ ਕਿੱਥੋਂ ਆਇਆ ਸਭ ਬਾਰੇ ਪਤਾ ਔਰ ਇਹ ਵੀ ਪਤਾ ਵੀ ਇਹਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਲਗਭਗ ਸਭ ਬਾਰੇ ਪਤਾ ਹੀ ਹੁੰਦਾ ਪਰ ਆਮ ਨਵੇਂ ਥਾਵਾਂ 'ਤੇ ਜਿੱਥੇ ਜਾਂਦੇ ਹਾਂ ਨਵੀਂ ਸੰਗਤ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਕਈ ਤਰ੍ਹਾਂ ਦੇ ਸੋ ਸਾਧ ਸੰਗਤ ਹੁਣ ਲਗਾਤਾਰ ਮੈਨੂੰ 1.5-2 ਸਾਲ ਹੋ ਗਏ ਹੈ ਇਸ ਇਲਾਕੇ 'ਚ ਵਿਚਰਦੇ ਨੂੰ ਇਹ ਸੰਗਤ ਵਿੱਚ ਬੈਠ ਕੇ ਬੜਾ ਆਨੰਦ ਬਣਦਾ ਸੋ ਮੇਰੀ ਬੇਨਤੀ ਹੈ ਕਿ ਆਪਣੇ ਇਲਾਕੇ ਦੇ ਦੀਵਾਨ ਜਿਹੜੇ ਨੇ ਕਈ ਜਿਹੜੇ ਨੇ ਹੁਣ ਜ਼ਿਆਦਾ ਦੀਵਾਨ ਬਾਹਰ ਹੀ ਨੇ ਆਪਣੇ ਨੇੜੇ ਹੁਣ ਫਿਰ ਕੋਈ ਦੀਵਾਨ ਨਹੀਂ ਬਈ ਕਈ ਪਿੰਡ ਜਾਂਦੇ ਨੇ ਜਿਨ੍ਹਾਂ ਨੂੰ ਦੀਵਾਨ ਮਿਲਦੀ ਨਹੀਂ ਅਤੇ ਜਿਹੜੇ ਹਿਸਾਬ ਨਾਲ ਅੱਗੇ ਪਟਿਆਲੇ ਸ਼ਹਿਰ ਵਿੱਚ ਵੀ 10-10 ਥਾਵਾਂ 'ਤੇ ਦੀਵਾਨ ਲੱਗਦੇ ਸੀ ਹੁਣ ਸਿਰਫ ਇੱਕੋ ਜਗ੍ਹਾ 'ਤੇ ਦੁਸਹਿਰਾ ਗਰਾਊਂਡ ਦੀਵਾਨ ਦਿੱਤੇ ਨੇ ਅਤੇ 1-2 ਦੀਵਾਨ ਉਹ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਪੁਰਬ 'ਤੇ ਜੁਲਾਈ 'ਚ ਦਿੱਤੇ ਹੈ ਬਾਕੀ ਹੋਰ ਕਿਤੇ ਦੀਵਾਨ ਕਿਸੇ ਪਿੰਡ ਨੂੰ ਸਮਾਂ ਨਹੀਂ ਮਿਲਿਆ ਸੋ ਇਸ ਕਰਕੇ ਹੁਣ ਸਮਾਂ ਬੜਾ ਥੋੜ੍ਹਾ ਹੈ ਅਤੇ ਬੇਨਤੀ ਹੈ ਵੀ ਆਪਾਂ ਲਾਹਾ ਲਈਏ ਕਿਤੇ ਐਵੇਂ ਹੀ ਸਮਾਂ ਨਾ ਲੰਘ ਜਾਏ ਕਲਯੁੱਗ ਦਾ ਸਮਾਂ ਸੀ ਹੁਣ ਕਲਯੁੱਗ ਦਾ ਸਮਾਂ ਹੈ ਪਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਹੈ ਉਹਨਾਂ ਵਾਸਤੇ ਤੇ ਕਲਯੁੱਗ ਵੀ ਸਤਿਯੁਗ ਹੁਣ ਹੀ ਉਹ ਸਤਿਯੁਗ ਦਾ ਆਨੰਦ ਮਾਣਦੇ ਸਿਮਰਨ ਕਰਨ ਵਾਲੇ ਸੰਤ ਬਾਬਾ ਅਤਰ ਸਿੰਘ ਵਾਸਤੇ ਕਲ ਯੁੱਗ, ਸੰਤ ਬਾਬਾ ਈਸ਼ਰ ਸਿੰਘ ਵਾਸਤੇ ਕਲ ਯੁੱਗ, ਉਹਨਾਂ ਵਾਸਤੇ ਸਤਯੁਗ ਹੈ। ਜਿੱਥੇ ਜਾਂਦੇ ਸੀ ਉੱਥੇ ਸਤਯੁਗ ਬਣਾ ਦਿੰਦੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਯੁਗ।
ਸੋ ਸਾਧ ਸੰਗਤ ਜੀ, ਆਪਣੀ ਭਾਵਨਾ ਹੈ ਭਾਵੇਂ ਘਰ ਵਿੱਚ ਕਲ ਯੁੱਗ ਲੈ ਆਓ ਤੇ ਭਾਵੇਂ ਘਰ ਵਿੱਚ ਸਤਯੁਗ ਲੈ ਆਓ, ਉਹ ਤੇ ਆਪਣੇ ਤੇ ਗੱਲ ਮੁੱਕਣੀ। ਹੁਣ ਧਰੂ ਦੇ ਅੰਦਰ ਪਿਆਰ ਸੀ, ਪੰਜ ਸਾਲ ਦੀ ਉਮਰ ਦੇ ਵਿੱਚ ਪੰਜ ਮਹੀਨੇ ਬੰਦਗੀ ਕੀਤੀ, ਕੀਤੀ ਵੀ ਇੱਕ ਲੱਤ ਦੇ ਭਾਰ ਖਲੋ ਕੇ, ਇੱਕ ਲੱਤ ਦੇ ਭਾਰ ਖਲੋ ਕੇ ਬੰਦਗੀ ਕਰਨੀ ਕਿਤੇ ਛੋਟੀ ਗੱਲ ਹੈ? ਇੱਥੇ ਵੇਖ ਚੌਂਕੜਾ ਮਾਰ ਕੇ ਨਹੀਂ ਬੈਠਿਆ ਜਾਂਦਾ ਦੋ ਘੰਟੇ ਨਾਲ, ਜੇ ਕਿਤੇ ਪੰਜ ਘੰਟੇ ਬਹਿਣਾ ਪਵੇ ਵੇਖੋ ਕੀ ਬਣਦਾ। ਪਰ ਇੱਕ ਘੰਟਾ ਬਹਿਣਾ ਔਖਾ, ਦੋ ਘੰਟੇ ਬਹਿਣਾ ਔਖਾ ਹੈ। ਇੱਕ ਲੱਤ ਦੇ ਭਾਰ ਖਲੋ ਕੇ ਪੰਜ ਮਹੀਨੇ ਦੀ ਭਗਤੀ ਕੀਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਾਰ ਵਿੱਚ ਨਾਮ ਆ ਗਿਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ
ਜਪਿਓ ਹਰ ਜੈਸੇ
ਜਪਿਓ ਹਰ। ਐਵੇਂ ਤੇ ਨਹੀਂ ਮੱਥੇ ਟਿਕਦੇ, ਸਤਿਕਾਰ ਐਵੇਂ ਹੋਏਗਾ। ਮਿਹਨਤ ਕਰਨੀ ਪੈਣੀ, ਕਮਾਈ ਕਰਨੀ ਪੈਣੀ ਤੇ ਸਤਿਗੁਰਾਂ ਦੀ ਕਿਰਪਾ ਨਾਲ ਰੰਗ ਚੜਾਇਆ ਮਾਤਾ ਨੇ, ਮਾਤਾ ਨੇ ਜਾਚ ਸਿਖਾਈ। ਹੁਣ ਅੱਜ ਦਾ ਜਿਹੜਾ ਆਪਣਾ ਅੱਜ ਦੀ ਜਿਹੜੀ ਆਪਣੀ ਵਿਚਾਰ ਹੈ, ਇਸੇ ਨੂੰ ਆਪਾਂ ਥੋੜਾ ਜਿਹਾ ਅੱਗੇ ਲੈ ਜਾਂਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਵਿੱਚ ਗਏ। ਅਸਾਮ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਔਲਾਦ ਨਹੀਂ। ਅਸਾਮ ਮਾਰਨ ਨੂੰ ਖਬਰ ਦਿੱਤੀ ਸੀ ਵੀ ਤੁਹਾਡੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਜਦੋਂ ਮਹਾਰਾਜ ਦਾ ਜਨਮ ਹੋਇਆ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਗਏ ਹੋਏ ਸੀ, ਉੱਥੇ ਖਬਰ ਪਹੁੰਚੀ ਸੀ ਕਿ ਘਰ ਵਿੱਚ ਪੁੱਤਰ ਨੇ ਜਨਮ ਲਿਆ। ਸਤਿਗੁਰਾਂ ਨੇ ਕਿਰਪਾ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਹੈ ਰਾਜਨ ਅਸੀਂ ਤੁਹਾਡੀ ਸੇਵਾ ਤੋਂ ਬੜੇ ਖੁਸ਼ ਹਾਂ, ਤੁਹਾਡੇ ਘਰ ਪੁੱਤਰ ਹੋਏਗਾ। ਕਹਿੰਦਾ ਸੱਚੇ ਪਾਤਸ਼ਾਹ ਪੁੱਤਰ ਤੇ ਹੋਏਗਾ, ਪੀਰ ਫਕੀਰ ਬੜੇ ਮਨਾਏ ਨੇ, ਇਹ ਦੱਸੋ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਉਹ ਤੁਹਾਡਾ ਦਿੱਤਾ ਹੋਇਆ। ਮਹਾਰਾਜ ਕਹਿੰਦੇ ਦੇਣਾ ਤੇ ਅਕਾਲ ਪੁਰਖ ਨੇ ਹੈ। ਕਹਿੰਦਾ ਨਹੀਂ ਮਹਾਰਾਜ, ਫਿਰ ਸ਼ੰਕੇ ਪੈ ਜਾਂਦੇ ਨੇ ਵੀ ਪਤਾ ਨਹੀਂ ਕਿਸੇ ਦੇਵੀਆਂ ਦੇ ਮੱਥੇ ਟੇਕਦੇ ਰਹੇ ਹਾਂ ਜਾਂ ਅਸੀਂ ਕੋਈ ਪੀਰਾਂ ਫਕੀਰਾਂ ਦੇ, ਕਦੀ ਕਿਤੇ ਕਦੀ ਕਿਤੇ ਸਿਆਣੇ ਅੱਜ ਨੇ ਤੇ ਉਦੋਂ ਵੀ ਹੈਗੇ ਸੀ। ਆਖੋ
ਸਤਨਾਮ,
ਉਦੋਂ ਵੀ ਹੈਗੇ ਸੀ। ਮਹਾਰਾਜ ਸਾਨੂੰ ਕਿੱਦਾਂ ਪਤਾ ਲੱਗੂ? ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਲੈ ਕੇ ਨਾ ਮੋਹਰ। ਮਹਾਰਾਜ ਨੇ ਮੋਹਰ ਲੈ ਲਈ, ਇੱਕ ਓਅੰਕਾਰ ਉੱਤੇ ਲਿਖਿਆ ਹੋਇਆ ਮੋਹਰ ਦੇ ਉੱਤੇ, ਰਾਜੇ ਦੇ ਮੱਥੇ ਚ ਲਾ ਦਿੱਤੀ। ਕਹਿਣ ਲੱਗੇ ਲੈ ਜਿਹੜਾ ਪੁੱਤਰ ਜਨਮ ਲਏਗਾ ਉਹਦੇ ਮੱਥੇ ਵਿੱਚ ਸਾਡੀ ਮੋਹਰ ਲੱਗੀ ਹੋਊ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਪਛਾਣ ਦੱਸਤੀ ਪੱਕੀ, ਉਹ ਮਿਲ ਜੂ ਇਹੋ ਜਿਹਾ ਗੁਰੂ। ਪੜੋ ਇਤਿਹਾਸ, ਸਤਿਗੁਰਾਂ ਨੇ ਬਚਨ ਕੀਤਾ ਲੈ ਬਈ ਮੋਹਰ ਲੱਗੀ ਹੋਊ। ਸਤ ਬਚਨ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਤੇ ਆ ਗਏ ਵਾਪਸ। ਰਾਜੇ ਦੇ ਘਰ ਵਿੱਚ ਸਾਲ ਬਾਅਦ ਪੁੱਤਰ ਨੇ ਜਨਮ ਲਿਆ। ਸੱਚਮੁੱਚ ਜਦੋਂ ਉਹ ਬੱਚੇ ਦੇ ਚਿਹਰੇ ਵੱਲ ਤੱਕਿਆ ਉਹਦੇ ਮੱਥੇ ਦੇ ਵਿੱਚ ਮੋਹਰ ਦਾ ਨਿਸ਼ਾਨ ਲੱਗਿਆ, ਉਹੀ ਮੋਹਰ ਜਿਹੜੀ ਸਤਿਗੁਰਾਂ ਨੇ ਲਾਈ। ਹੈਰਾਨ ਹੋ ਗਏ ਸਾਰੇ ਵੇਖਣ ਵਾਲੇ। ਧੰਨ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਬੜੀ ਕਿਰਪਾ ਕੀਤੀ, ਬੜਾ ਸ਼ੁਕਰ ਗੁਜ਼ਾਰ ਹੋਏ। ਕੁਝ ਸਮੇਂ ਬਾਅਦ ਰਾਜੇ ਦੀ ਮੌਤ ਹੋ ਗਈ, ਲੜਕੇ ਦਾ ਨਾਮ ਰੱਖਿਆ ਰਤਨ ਰਾਏ। ਵੱਡੀ ਉਮਰ ਹੁੰਦੀ ਗਈ, ਸਮਾਂ ਲੰਘਦਾ ਗਿਆ, ਜਵਾਨ ਹੋ ਗਿਆ। ਜਦੋਂ 12-13 ਸਾਲ ਦੀ ਉਮਰ ਹੋਈ ਨਾ, ਇੱਕ ਦਿਨ ਸ਼ੀਸ਼ੇ ਅੱਗੇ ਖੜਾ ਹੈ, ਆਪਣੇ ਚਿਹਰੇ ਵੱਲ ਤੱਕਦਾ ਹੈ, ਇੱਕਦਮ ਇਹਦੀ ਨਜ਼ਰ ਪਈ, ਮੱਥੇ ਦੇ ਵਿੱਚ ਨਿਸ਼ਾਨ ਪਿਆ, ਇਹਨੇ ਵੇਖਿਆ ਵੀ ਕੋਈ ਸੱਟ ਵੱਜੀ ਸੀ ਮਾਤਾ ਨੂੰ ਕੋਈ ਦਾ ਮਾਤਾ ਮੈਨੂੰ ਕੋਈ ਬਚਪਨ ਚ ਸੱਟ ਵੱਜੀ ਸੀ, ਕੋਈ ਦਾਗ ਪਿਆ ਹੋਇਆ ਕਿੱਦਾਂ ਪੈ ਗਿਆ। ਉਸ ਸਮੇਂ ਮਾਤਾ ਨੇ ਆਖਿਆ ਬੇਟਾ ਇਹ ਤੇ ਸਤਿਗੁਰਾਂ ਦੀ ਬਖਸ਼ਿਸ਼ ਦੀ ਮੋਹਰ ਹੈ ਜਿਹੜੀ ਤੇਰੇ ਮੱਥੇ ਚ ਲੱਗੀ। ਕਹਿਣ ਲੱਗਾ ਮਹਾਰਾਜ ਮਾਤਾ ਜੀ ਕਿਹੜੀ ਮੋਹਰ? ਮਾਤਾ ਕਹਿੰਦੀ ਬਹਿ ਜਾ। ਰਤਨ ਰਾਏ ਦੀ ਮਾਂ ਨੇ ਫਿਰ ਉਹਨੂੰ ਸਾਰੀ ਵਿਥਿਆ ਸੁਣਾਈ ਕਿ ਔਲਾਦ ਨਹੀਂ ਸੀ ਸਾਡੇ ਘਰ ਚ, ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡਾ ਝਗੜਾ ਨਿਬੇੜਿਆ ਕਿ ਰਾਜੇ ਨਾਲ, ਜੋ ਚਲੋ ਲੰਮਾ ਇਤਿਹਾਸ ਹੈ, ਇੱਧਰ ਜਾਣ ਦਾ ਤੇ ਸਮਾਂ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਆਏ ਸੀ, ਉਹਨਾਂ ਨੂੰ ਕੀਤੀ ਬੇਨਤੀ, ਸਤਿਗੁਰਾਂ ਨੇ ਆਖਿਆ ਔਲਾਦ ਹੋ ਜਾਏਗੀ। ਅਸੀਂ ਆਖਿਆ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੂ? ਸਤਿਗੁਰਾਂ ਨੇ ਮੋਹਰ ਲਾ ਦਿੱਤੀ ਤੇਰੇ ਪਿਤਾ ਦੇ ਮੱਥੇ ਚ ਕਿ ਜਿਹੜਾ ਬੱਚਾ ਜਨਮ ਲਵੇਗਾ ਉਹਦੇ ਮੱਥੇ ਵਿੱਚ ਇਹੀ ਮੋਹਰ ਲੱਗੀ ਰਹੇਗੀ। ਤੇਰੇ ਪਿਤਾ ਨੇ ਮੂੰਹ ਨਾਲ ਜਦੋਂ ਪਾਣੀ ਦੇ ਨਾਲ ਸਾਫ ਕੀਤਾ ਉਹ ਤੇ ਸਾਫ ਹੋ ਗਿਆ ਦਾਗ ਜਿਹੜਾ, ਪਰ ਜਦੋਂ ਤੂੰ ਜਨਮ ਲਿਆ ਇਹ ਮੋਹਰ ਤੇਰੇ ਮੱਥੇ ਚ ਲੱਗੀ ਹੋਈ ਸੀ। ਇਹ ਸਤਿਗੁਰਾਂ ਦੇ ਬਚਨ ਸਨ, ਇਹ ਗੁਰੂ ਕੀ ਮੋਹਰ ਹੈ। ਅੱਛਾ ਮਾਤਾ, ਮੈਂ ਸਤਿਗੁਰਾਂ ਦੇ ਬਚਨ ਨਾਲ ਬਚਨਾਂ ਨਾਲ ਹੋਇਆ, ਕਿੱਡੀ ਵੱਡੀ ਗੱਲ ਸੁਣੀ, ਤੇ ਮਾਤਾ ਫਿਰ ਮੈਨੂੰ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਨੇ ਮੇਰੇ ਤੇ ਏਡੀ ਵੱਡੀ ਕਿਰਪਾ ਕੀਤੀ ਹੈ, ਲੈ ਕੇ ਚੱਲ। ਮਾਂ ਕਹਿਣ ਲੱਗੀ ਬੇਟਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ ਹਿੰਦੂ ਧਰਮ ਬਚਾਉਣ ਵਾਸਤੇ। ਸਿਰ ਧੜ ਦੀ ਬਾਜੀ ਲਗਾ ਕੇ ਸਤਿਗੁਰੂ ਚਾਂਦਨੀ ਚੌਂਕ ਵਿੱਚ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਸੀਸ ਧੜ ਤੋਂ ਜੁਦਾ ਕਰ ਦਿੱਤਾ। ਅੱਛਾ ਮਾਤਾ, ਸਾਰੀ ਵਿਥਿਆ ਸੁਣਾਈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਆਪ ਦਾ ਬਲੀਦਾਨ ਦੇ ਕੇ ਪਿਆਰੇ ਜੀ ਰੁੜੀ ਜਾਂਦੀ ਹੈ ਰੱਖ, ਰੁੜੀ ਜਾਂਦੀ ਹੈ ਰੱਖ ਲਈ ਉਹ ਪਿਆਰੇ ਜੀ। ਬਹਾਦਰ ਮਹਾਰਾਜ ਨੇ ਤਿਲਕ ਜੰਜੂ ਰਾਖਾ ਪ੍ਰਭ ਤੱਕ ਕੀਨੋ ਵੱਡੋ ਕਲੂ ਮਹਿਸਾ, ਕਹਿੰਦੇ ਇਹ ਸਾਕਾ ਵੱਡਾ ਸਾਕਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਵੱਡਾ ਸਾਕਾ ਕਲਯੁਗ ਵਿੱਚ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ। ਵੱਡਾ ਸਾਕਾ ਕਿਉਂ? ਏਡਾ ਵੱਡਾ ਸਾਕਾ ਅੱਗੇ ਨਹੀਂ ਹੋਇਆ ਕਦੇ, ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਸ਼ਹੀਦੀ ਹੋਈ ਹੈ, ਪਰ ਵੱਡਾ ਸਾਕਾ ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ अपने शीश का बलिदान अपने आप को कुर्बान। धन गुरु तेग बहादुर महाराज की जदों सारी वार्ता सुनाई ना, जदों सारी वार्ता सुनी रतन राय ने, माता फिर चल चलीए। उस तो बाद उन्हां दी गद्दी ते कौन बैठा है? उन्हां दी गद्दी ते गोबिंद राय जी ने, तेरे तो एक साल वड्डे ने। सतगुरु इत्थे आए हुए सी जदों उन्हां दे जन्म दा सुनेहा मिलिया सी, तेरे तो एक साल वड्डे ने माता जी, फिर चलो आपां उन्हां दे दर्शन कर आउने आ जाके। सतगुरां दे सपुत्र चलो भाई, कीती तैयारी, प्रशादी हाथी उहदा रंग सी सफेद, मदरे कद दा सी। जिहड़ा मदरे कद दा हाथी होवे उहनूं वधिया नसल दा मन्निया जांदा। उहदा रंग सी चिट्टा ते मदरे दे कद दा सी, ते इन्ना सिखाया होया सी, चरण धोंदा सी सुंड विच पाणी भर के, चौर भी हाथी करदा सी, बहुत सिखलाई दिती होई सी हाथी। वह हाथी लिया महाराज जी वास्ते, एक चंदन की चौंकी लई, सवा लख दी गलगी लई, पंचकला शस्त्र लिया। पंचकला शस्त्र ओ सी कि उहदे विच पंजे शस्त्र सन। साध संगत जी जिवें दो धारा खंडा भी उहदे विच ही है, तलवार भी उहदे विच ही है, पंज शस्त्र इको दे विचों निकलदे सी। पंचकला शस्त्र लिया, प्रशादी हाथी भी और चंदन दी चौंकी, सवा लख दी महाराज वास्ते कलगी रतन राय ने लई भेट करन वास्ते, और एक चंदोआ लिया सवा लख रुपए दा, जिहड़ा उपर चाननी। आपां ते महाराज दे जिहड़े रमाले होण ना, जिहड़े वेख ले भी हुण पांच चार दस वारी महाराज ते दिते ने, बाद च उहनां नूं सिउंक के हुण चंदोआ बन गया। सतनाम
वाहिगुरू।
इह किते किते किरपा है सतगुरां दी बख्शिश, जिवें हुण आपां इत्थे वेखदे हां कि नाल दी चाननी साहब, नाल दे रमाले, चंदोआ साहब ही नाल दा, ते बहुत वधिया गल है। आ ललीणे पिंड भी दवान लगे ने, उत्थे भी मैं वेखिया बड़ी किरपा है। सनौर भी अपने इलाके च बहुत बख्शिश है सतगुरां दी, पर नहीं तो आम पिंडां दे विच वेख्या तीन चार रमाले जोड़ ले बस, कोई हरा है कोई लाल है कोई पीला, इकट्ठे जे करके बस उसे दा चाननी साहब बनाती, भावें कि वह भी सत्कार करन योग है, पर यह गल शोभा नहीं पाउंदी, यह चंगी नहीं लगती। उहदा सत्कार करो, भावें कि वह भी सत्कार करन दी थां ते, ऐसी गल नहीं, सत्कार योग है, पर साध संगत वह जे महाराज वास्ते ही है सारा कुछ। पिंड दे विच महाराज ने बड़िया बख्शिशां कीतियां, पांच सत्त सैट दस सैट रमालियां दे बनाओ, ते साध संगत रमाले धो के प्रेस करके, ते साध संगत दस बारह दिन बाद फिर एक रमाले की वारी आ। कई तो खिमा करना ऐसे ने जिहड़े पंद्रह पंद्रह दिन रमाले बदलते ही नहीं, उही रहिंदे, ते अपना भी ध्यान घटी इधर अगे। कई बार मैं बेनती की है, सानू कोई पुछ ले दस का पेटी किहड़े खुंजे च पई, आपां नूं पता सारिआं नूं दिमाग विच है ना, इन गल का पता ही है भी केड़ी चीज कित्थे पई है। सानू ये पता है कि साडा टीवी साडे कमरे दे केड़े खुंजे च पिया, सानू पता है साडी अलमारी कित्थे पई है, सानू पता है जिहड़े पैसे रखदे आ उह कित्थे रखदे आ, पता ना सारा। बीबियां नू पता है मेरे गहने केड़ी जगह रखे हुए ने, पर गुरमुखो जे कोई पुछ ले गुरुद्वारे दे रमाले कित्थे रखे ने, चंदोए किन्ने ने, गुरुद्वारा साहब च चाननियां किन्नियां ने महाराज दियां, जे कोई पुछ ले गुरु ग्रंथ साहिब महाराज दे सरूप पिंड च किन्ने ने, कोई पता नहीं, क्योंकि इधर ध्यान ही नहीं किसे दा, पता ही नहीं किसे भी इधर भी है कुछ। मैं बड़ी बारी संगत च बेनती कीती है, गुरुद्वारियां दे उत्ते लोक अज लखां रुपया लाउंदे ने, पर की कीता, दस लख रुपया इकट्ठा कीता, अगे फिर मिस्त्री की मर्जी है, उन्हें गुम्बज कहो जा लाउणा ला देवे, उन्हें किसी ने यह नहीं पुछना कि भाई मिस्त्री आए दस भी नक्शा कितों लियांदा तू, जिहड़ा गुम्बज लाउण लग्या है यह कितों का नक्शा है, यह जिहड़ा दरबार साहिब बन लग्या है ਇਹ ਕਿਹੋ ਜਿਹਾ ਨਕਸ਼ਾ ਬਣਾਉਣ ਲੱਗਿਆ ਹੈ? ਜਦੋਂ ਆਪਾਂ ਇੰਨਾ ਖਰਚ ਕਰਦੇ ਹਾਂ, ਜਿਵੇਂ ਕੋਠੀਆਂ ਦੇ ਨਕਸ਼ੇ ਬਣਾਉਂਦੇ ਹਾਂ ਨਾ, ਮਿਸਤਰੀ ਦੀ ਬਾਂਹ ਫੜੋ ਉਹਨੂੰ ਲੈ ਜਾਓ, ਜੇ ਕੋਈ ਗੁਰਦੁਆਰਾ ਤੁਹਾਨੂੰ ਪਸੰਦ ਆਵੇ ਉਸ ਗੁਰਦੁਆਰਾ ਸਾਹਿਬ ਦੇ ਅੱਗੇ ਲਿਜਾ ਕੇ ਖੜਾ ਦਿਓ, ਲਓ ਭਾਈ ਸਾਹਿਬ ਇਹੋ ਜਿਹਾ ਬਣਨਾ ਚਾਹੀਦਾ। ਜੇ ਫਰਕ ਪੈ ਗਿਆ ਦਿਹਾੜੀ ਨਹੀਂ ਦੇਣੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਪੇ ਬਣਾਊ ਫਿਰ ਉਹ ਜਿਹੀ ਮਿਸਤਰੀ ਨੂੰ ਫਿਕਰ ਹੈ। ਜੇ ਤੇ ਉਹਦੇ ਵੱਸ ਚ ਹੋਇਆ, ਧਿਆਨ ਦੇਣਾ ਜਰਾ, ਜੇ ਤੇ ਉਹਦੇ ਵੱਸ ਚ ਹੋਇਆ ਉਹ ਕਹੇਗਾ ਮੈਂ ਬਣਾਵਾਂਗਾ, ਨਹੀਂ ਤੇ ਉਹਨੇ ਕਹਿਣਾ ਮੈਂ ਨਹੀਂ ਬਣਾਉਣਾ ਜੀ, ਮੈਂ ਇਹੋ ਜਿਹਾ ਨਹੀਂ ਬਣਾ ਸਕਦਾ। ਉਹਨੂੰ ਦੱਸੋ ਵੀ ਲੈ ਭਰਾਵਾ ਇਹੋ ਜਿਹਾ ਬਣਨਾ ਚਾਹੀਦਾ। ਦਰਬਾਰ ਸਾਹਿਬ ਜਦੋਂ ਅਸੀਂ ਬਣਾਉਣਾ ਹੈ ਉਹਦਾ ਵੀ ਸਾਡੇ ਕੋਲ ਕੋਈ ਨਕਸ਼ਾ ਚਾਹੀਦਾ। ਜਿਵੇਂ ਆਪਾਂ ਕੋਠੀਆਂ ਦੇ ਨਕਸ਼ੇ ਬਣਾਉਂਦੇ ਹਾਂ, ਤੇ ਜਦੋਂ ਗੁਰਦੁਆਰਾ ਸਾਹਿਬ ਦਾ ਕੰਮ ਚੱਲਦਾ, ਜਿਵੇਂ ਆਪਣੀਆਂ ਕੋਠੀਆਂ ਦੇ ਸਿਰ ਤੇ ਖਲੋਤੇ ਰਹਿੰਦੇ ਹਾਂ ਮਿਸਤਰੀਆਂ ਦੇ, ਆਹ ਵੀ ਘੱਟ ਪਾਉਣਾ, ਆਹ ਵੱਧ ਪਾਉਣਾ, ਕੋਈ ਇੱਟ ਇਸ ਤਰ੍ਹਾਂ ਨਾ ਜਾਵੇ, ਉਦੋਂ ਵੀ ਧਿਆਨ ਰੱਖਣਾ ਕਿ ਗੁਰਦੁਆਰਾ ਸਾਹਿਬ ਦਾ ਕੰਮ ਚੱਲਦਾ ਹੈ। ਸਾਡਾ ਫਰਜ਼ ਹੈ ਵੀ ਅਸੀਂ ਗੁਰੂ ਘਰ ਦਾ ਵੀ ਧਿਆਨ ਰੱਖੀਏ, ਜੇ ਅਸੀਂ ਧਿਆਨ ਰੱਖਾਂਗੇ ਸਤਿਗੁਰੂ ਸਾਡਾ ਵੀ ਧਿਆਨ ਰੱਖਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮਹਾਰਾਜ ਧਿਆਨ ਰੱਖਣਗੇ ਸਾਡਾ, ਸਤਿਗੁਰ ਕਿਰਪਾ ਕਰਨਗੇ। ਬਸ ਤੂੰ ਧਿਆਨ ਰੱਖ ਆਪਣੀ ਦਾੜੀ ਦਾ, ਤੂੰ ਧਿਆਨ ਰੱਖ ਆਪਣੇ ਕੇਸਾਂ ਦਾ, ਰੁਲਦੇ ਨਾ ਫਿਰਨ ਗੰਦੀਆਂ ਨਾਲੀਆਂ ਵਿੱਚ, ਤੂੰ ਧਿਆਨ ਰੱਖ ਆਪਣੇ ਪੈਰਾਂ ਦਾ ਵੀ, ਠੇਕੇ ਵੱਲ ਨਾ ਜਾਣ, ਇਹ ਗੁਰਦੁਆਰੇ ਵੱਲ ਜਾਣੇ ਚਾਹੀਦੇ। ਅਸੀਂ ਧਿਆਨ ਰੱਖੀਏ ਆਪਣੇ ਹੱਥਾਂ ਦਾ, ਕਿਤੇ ਚੋਰੀ ਵਾਲੇ ਪਾਸੇ ਨਾ ਤੁਰ ਪੈਣ, ਇਹ ਗਲਤ ਦਸਤਖਤ ਨਾ ਕਰ ਦੇਣ ਕਿਤੇ, ਆਪਣੇ ਹੱਥਾਂ ਦਾ ਧਿਆਨ ਰੱਖਣਾ। ਅਸੀਂ ਜੇ ਧਿਆਨ ਰੱਖਾਂਗੇ ਆਪਣੇ ਸਤਸੰਗ ਜੀ ਇੰਦਰੀਆਂ ਤੇ, ਧਿਆਨ ਰੱਖਾਂਗੇ ਇੰਦਰੀਆਂ ਤੇ, ਅਸੀਂ ਜੇ ਧਿਆਨ ਰੱਖਾਂਗੇ ਹੱਥਾਂ ਪੈਰਾਂ ਤੇ ਸਤਿਗੁਰੂ ਫਿਰ ਸਾਡਾ ਵੀ ਧਿਆਨ ਰੱਖਾਂਗੇ। ਮਹਾਰਾਜ ਨੂੰ ਫਿਰ ਸਾਡਾ ਫਿਕਰ ਹੈ, ਜੇ ਸਤਿਗੁਰਾਂ ਦੇ ਬਣ ਗਏ ਆਪ ਸਵਾਰੇ, ਮੈਂ ਮਿਲਿਆ
ਸੁਖ ਹੋਏ
ਫਰੀਦਾ,
ਮੇਰਾ ਹੋਏ ਰਹਿ
ਫਰੀਦਾ, ਜੇ ਤੂੰ ਮੇਰਾ ਹੋਏ ਰਹਿ। ਪੜੋ ਤਾਰ ਸਭ ਜਗ ਤੇਰਾ
ਹੋਏ,
ਸਭ ਜਗ ਤੇਰਾ ਹੋਏ, ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ
ਹੋਏ,
ਸਾਰਾ ਜਗ ਬਣ ਜਾਏਗਾ ਸਾਡਾ। ਪਰ ਜੇ ਗੁਰੂ ਦੇ ਬਣ ਗਏ, ਰਤਨ ਰਾਏ ਬਹੁਤ ਵੱਡਾ ਕਾਫਲਾ ਲੈ ਕੇ, ਬੜੇ ਆਪਣੇ ਮੰਤਰੀ ਵਜ਼ੀਰ ਫੌਜਾਂ ਸੈਨਾ ਸਾਰਿਆਂ ਨੂੰ ਲੈ ਲਿਆ ਵੀ ਚਲੋ ਭਾਈ ਤੁਹਾਨੂੰ ਦਰਸ਼ਨ ਕਰਾ ਕੇ ਲਿਆਈਏ ਸਤਿਗੁਰਾਂ ਦੇ, ਸਾਰਿਆਂ ਨੂੰ ਨਾਲ ਲੈ ਲਿਆ, ਸੈਨਾ ਦਾ ਵੀ ਭਲਾ ਹੋਵੇ ਸਾਰਿਆਂ ਦਾ ਹੀ, ਨਾਲ ਲੈ ਕੇ ਪ੍ਰਜਾ ਵੀ ਨਾਲ, ਰਾਜਾ ਵੀ ਨਾਲ, ਰਤਨ ਰਾਏ ਅਸਾਮ ਦਾ ਰਾਜਾ, ਫਿਰ ਗੋਬਿੰਦ ਰਾਏ ਜੀ ਦੇ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, 1.25 ਲੱਖ ਦੀ ਕਲਗੀ, ਪੰਚਕਲਾ ਸ਼ਸਤਰ, सवा लख दा चंदोआ महाराज दा किडियां किडियां महंगियां चीजां वो उस समय दा सवा लख उस समय दा सवा लख पोशाक महाराज दी बड़ी सोहनी बनी हुई साध संग जी सोने दियां तारां सन विच उहदे लगी ताई एडा महंगा सी जिहड़ी कलगी सी ना महाराज दी उहदे विच हीरे जड़े हुए सी बड़े कीमती जिहड़े महाराज नूं भेटा करन वास्ते लियाया ते चंदन दी चौंकी सी महाराज कोल आके नमस्कार कीती ते अपनियां भेटावां अर्पण कीतियां सच्चे पातशाह असाम तो आए हैं सारी विथिया सुनाई सतगुरु बड़े खुश होए चरणा ते नमस्कार करदा सच्चे पातशाह आप जी दे पिता दे बचना नाल मेरा जन्म होया कदर कीती किरत कहानी बनी बड़ियां भेटावां अर्पण कीती सच्चे पातशाह कलगी सजाओ महाराज ने कलगी लाई चंदोआ भी फिर नाल चंदन दी चौंकी रखी प्रशादी हाथी वह लिया दरबार विच उन्हें चौर अपनी सुंड दे नाल महाराज नूं चौर करन लग पिया इन्ना सिखाया होया चिट्टे रंग दा साध संगत उस समय कुछ वजीर ऐसे सन एक दो बंदे जेडे भीम चंद दे भेजे हुए सी पहाड़ी राजे उन्हां विचों भीम चंद उहदे बंदे इत्थे हर समय रहिंदे सी जेडे खबर लैंदे रहिंदे सी वी कौन आया कौन गया सी आई डी करन वास्ते जदों उहनां ने सारा कुछ वेखिया साध संगत कई इतिहासकारां ने लिखिया है कि राजे भीम चंद दीआं राणियां आईआं दर्शन करन वास्ते महाराज दे उन्होंने वेख लिया दरबार महाराज का सजिया प्रशादी हाथी वेखिया कलगी वेखी जाके आख्या लख लांत है तुहाडे राजे बने फिरदे तुसी महाराज का दरबार जाके वेखो उन्होंने दरबार के सामने तुहाडा दरबार फिका पैंदा भीम चंद नूं जाके आख्या तेरी केड़ी कलगी है महाराज के सीस ते लगी कलगी वेख जाके किन्नी सोभती है हुण साध संगत सोभा ते पाएगी हुई भावें मर्द जिहो जिहे मर्जी वस्त्र पा लैण सतगुरां ते उही सोहणे लगणे ने क्योंकि उहनां दा सत्कार सतगुरां करके होणा कलगी महाराज दे सीस ते सोभदी है अलाही तेज अलाही नूर चेहरे दे उत्ते जा के राणियां ने दसिया भीम चंद दे अंदर ईरखा पैदा हो गई उहने साध संगत जी देवी चंद नूं भेजिया उहदा वजीर सी इक देवी चंद लै भाई तू जा ते सतगुरां नूं बेनती कर भी मेरे मुंडे दा विआह है सानू ये चीजां उधार चाहीदियां ने तेरे तो उधारियां चाहीदियां ने मंग के लैणियां ने विआह होएगा बाद च वापस कर देंगे की चाहीदा प्रशादी हाथी भी चाहीदा चंदोआ भी चाहीदा चंदन की चौंकी भी चाहीदी है कलगी भी चाहीदी है टौर बनाउण वास्ते कई हुंदे ने इहो जिहे जेडे विआह हुंदा ना मंगना होना होवे ते मुंडा किसे दी गड्डी लिया के खिलार लैंदा घर जे कहणगे ट्रैक्टर चाहीदा अज तुहाडा फसल बीजनी है कहिंदे नहीं वेहड़े च ही खिलारना क्यों वेखण वाले ने आउणा को सतना
श्री वाहिगुरु
बाद च पता नहीं लगना ये जेडे विचोले हुंदे ने खराब करदे ने को सतना
श्री वाहिगुरु
ओला रख जांदे आ फिर गुरमुखो जे रखेगा ना विचोला ओला जुत्तियां भी उसे नूं ही पैंदियां जे चंगा पचोला होवे उहदा ते होएगा सत्कार भी चंगा रिश्ता कराया कोई लुक नहीं रखी सब गल्लां दस्सतियां दोवें धिरां दियां पर जे पचोला रख जावे ओला फिर जुत्तियां पैंदियां भी वार नहीं आउंदी जदों झगड़ा छिड़दा पचोले नूं गाला कढ दईआं किथे पंगा पाया उहने विचोले ने भी पता छेड़ी बड़ियां जुत्तियां खानियां पैंदियां हिसाब नाल ही विचोले बणिया करो हर कदे विचोले भी नहीं बणीदा औखा हो जांदा कम्म फिर सो साध संगत जी पर हां रब नूं मिलाउण वास्ते भी किसी विचोले दी
लोड है
बच्चे लोड है कोल कमाई तिस मित्र विचोले जय मिलकंत
पछाणा
पछाणा जिदे मिलन करके मैनू अपने रब की पछाण आवे अकाल पुरख की पछाण आवे पर विचोला भी वह होवे ਜਿਹੜਾ ਦੋਵੇਂ ਧਿਰਾਂ ਨੂੰ ਜਾਣਦਾ ਹੋਵੇ। ਸਾਧ ਸੰਗਤ ਸਤਿਗੁਰ ਦੀ ਕਿਰਪਾ ਹੋਵੇ ਤੇ ਫਿਰ ਗੱਲ ਬਣਦੀ। ਕੱਲ ਸੁਣਿਆ ਨੀ, ਜਾ ਕੇ ਪੁੱਛ ਲੈ ਤਾਰੀਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਉਹਨਾਂ ਨੂੰ ਪੁੱਛ ਜਿਹੜੇ ਉੱਚੀਆਂ ਉੱਚੀਆਂ ਲਹਿਰਾਂ ਤਰ ਗਏ, ਉਹ ਵਿਚੋਲੇ ਜਿਹੜੇ ਖੁਦ ਮਿਲੇ ਹੋਏ ਹੋਣ, ਸਤਿਗੁਰਾਂ ਦੀ ਕਿਰਪਾ ਨਾਲ ਰੱਬ ਦੇ ਪਿਆਰਿਆਂ ਦਾ ਮੇਲ ਹੁੰਦਾ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟੇ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ।
ਜਿਵੇਂ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਸੀ ਧਰੂ ਨੂੰ, ਵਿਚੋਲਾ ਭਾਈ ਲਹਿਣਾ ਜੀ ਨੂੰ ਮਿਲਾਉਣ ਵਾਲਾ ਸੀ ਭਾਈ ਸਿੰਘਾ, ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੂੰ ਮਿਲਾਉਣ ਵਾਲੀ ਸੀ ਬੀਬੀ ਅਮਰੋ, ਮਿਲਾਇਆ ਤੇ ਰੱਬ ਦੇ ਪਿਆਰੇ ਮਿਲਾਉਂਦੇ ਨੇ, ਉਹ ਕਿਸੇ ਨੂੰ ਤੋੜਦੇ ਨਹੀਂ, ਉਹ ਸਦਾ ਜੋੜਦੇ ਹੀ ਨੇ। ਹੁਣ ਤੁਰਦੇ ਨੂੰ ਡਿੱਗਣ ਵਾਲੇ ਤੇ ਬੜੇ ਨੇ, ਪਰ ਡਿੱਗੇ ਨੂੰ ਉਠਾਉਣ ਵਾਲਾ ਤੇ ਕੋਈ ਵਿਰਲਾ ਹੀ ਨਹੀਂ। ਡਿੱਗੇ ਹੋਏ ਨੂੰ ਉੱਚਾ ਚੁੱਕਣਾ ਇਹ ਬੜਾ ਔਖਾ। ਹੁਣ ਸਾਧ ਸੰਗਤ ਕਹਿੰਦੇ ਲਓ ਬਈ, ਭੀਮ ਚੰਦ ਕਹਿੰਦਾ ਅਸੀਂ ਮੁੰਡੇ ਦਾ ਵਿਆਹ ਕਰਨਾ ਹੈ, ਇਹ ਚੀਜ਼ਾਂ ਧਾਰੀਆਂ ਦੇ ਦਿਓ, ਬਾਅਦ ਚ ਫਿਰ ਮੋੜ ਦਿਆਂਗੇ। ਦੇਵੀ ਚੰਦ ਗਿਆ ਸਤਿਗੁਰਾਂ ਕੋਲ, ਕਹਿੰਦਾ ਸੱਚੇ ਪਾਤਸ਼ਾਹ ਆਹ ਚੀਜ਼ਾਂ ਮਾਰਨ ਨੂੰ ਚਾਹੀਦੀਆਂ ਨੇ, ਹਾਥੀ ਵੀ ਚਾਹੀਦਾ, ਕਲਗੀ ਵੀ ਚਾਹੀਦੀ ਹੈ, ਕਿਰਪਾ ਕਰੋ। ਸਤਿਗੁਰ ਕਹਿਣ ਲੱਗੇ ਭਾਈ ਇਹ ਚੀਜ਼ਾਂ ਸਾਡੀਆਂ ਨਹੀਂ, ਇਹ ਤੇ ਸੰਗਤ ਦੀਆਂ ਨੇ, ਇਹ ਸੰਗਤ ਦਾ ਸਾਰਾ ਕੁਛ, ਤੇ ਸੰਗਤਾਂ ਨੂੰ ਪੁੱਛ ਲਓ ਜੇ ਦੇ ਦੇਣਗੇ ਤੇ ਲੈ ਜਾਓ, ਸੰਗਤਾਂ ਦਾ ਸਾਡਾ ਤੇ ਹੈ ਹੀ ਨਹੀਂ। ਸੰਗਤਾਂ ਨੂੰ ਪੁੱਛਿਆ, ਸਿੰਘਾਂ ਨੇ ਬਹਿ ਕੇ ਗੁਰਮਤਾ ਕੀਤਾ, ਕਹਿਣ ਲੱਗੇ ਵੀ ਗੱਲ ਸੁਣੋ, ਜੇ ਕਲਗੀ ਇੱਕ ਵਾਰੀ ਰਾਜੇ ਦਾ ਰਾਜੇ ਨੇ ਲਾ ਲਈ ਜਾਂ ਭੀਮ ਚੰਦ ਦੇ ਮੁੰਡੇ ਨੇ ਲਾ ਲਈ, ਉਹ ਕਲਗੀ ਮੁੜ ਕੇ ਸਤਿਗੁਰਾਂ ਦੇ ਕਿਵੇਂ ਲਾਵਾਂਗੇ ਆਪਾਂ? ਮਹਾਰਾਜ ਉਹ ਕਲਗੀ ਲਾਉਣਗੇ ਜਿਹੜੀ ਚੰਦਨ ਦੀ ਚੌਂਕੀ ਹੈ, ਇਸ ਚੰਦਨ ਦੀ ਚੌਂਕੀ ਨੂੰ ਤਾਂ ਸਾਰੇ ਮੱਥੇ ਟੇਕਦੇ ਆ, ਤੇ ਜੇ ਇੱਕ ਵਾਰੀ ਭੀਮ ਚੰਦ ਨੇ ਪੈਰ ਰੱਖ ਲਏ, ਇਹਦੇ ਵਿੱਚ ਚੰਦਨ ਦੀ ਚੌਂਕੀ ਦਾ ਨਿਰਾਦਰ ਹੈ, ਸਤਿਗੁਰਾਂ ਦਾ ਨਿਰਾਦਰ, ਕਿਉਂਕਿ ਲੋਕ ਉੱਥੇ ਮੱਥੇ ਟੇਕਦੇ ਨੇ ਸਾਰੇ। ਵਾਹ ਵਾਹ, ਇਹ ਕਿਹੜਾ ਬੈਂਡ ਵੱਜਦਾ ਹੈ, ਬਰਾਤ ਵਾਲਾ ਲੱਗਦਾ ਜਿਹੜਾ ਉਹ ਵੱਜਦੇ ਹੁੰਦੇ ਨੇ ਕਈ ਵਾਰੀ ਸੜਕਾਂ ਤੇ ਵੇਖਿਆ ਮੈਂ, ਇਹ ਖੁੱਡੇ ਵਾਲੇ ਨਵੇਂ ਹੀ ਕੰਮ ਕਰਦੇ ਨੇ। ਚਲੋ ਸਤਿਗੁਰਾਂ ਦੀ ਕਿਰਪਾ ਹੈ, ਸਤਿਗੁਰਾਂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਇੱਕ ਖੁੱਡੇ ਤੋਂ ਉਧਮਪੁਰਾ ਬਣ ਗਿਆ ਇਹ ਨਗਰ ਦਾ ਨਾਮ ਉਧਮਪੁਰ। ਧੰਨ ਨੇ ਉਹ ਜਿਨ੍ਹਾਂ ਨੇ ਉਧਮ ਕੀਤਾ ਤੇ ਖੁੱਡਿਆਂ ਚੋਂ ਨਿਕਲ ਗਿਆ ਕਿਸਤ।
ਸ੍ਰੀ ਵਾਹਿਗੁਰੂ।
ਕਿਉਂਕਿ ਅਸੀਂ ਵੀ ਇਹਨਾਂ ਘਰ ਸਾਧ ਸੰਗਤ ਜਿਹੜੇ ਘਰ ਨੇ ਇੱਕ ਤਰ੍ਹਾਂ ਦੇ ਖੁੱਡੇ ਹੀ ਨੇ ਜਿਨ੍ਹਾਂ ਤੇ ਡੱਕੇ ਹੋਏ ਆ ਵਿਸ਼ੇ ਵਿਕਾਰਾਂ ਦੇ ਵਿੱਚ, ਪਰ ਮਹਾਰ ਦੀ ਕਿਰਪਾ ਹੋਈ ਅੱਜ ਜਿਨ੍ਹਾਂ ਨੇ ਉਦਮ ਕੀਤਾ ਤੇ ਸਾਧ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤੇ ਲਓ ਹੁਣ ਆਓ ਆਪਾਂ ਫਿਰ ਉਹਨਾਂ ਚਿਰ ਆਨੰਦ ਮਾਣੀਏ, ਕਿਉਂਕਿ ਪੰਜ ਪਿਆਰਿਆਂ ਨੂੰ ਹੌਲੀ ਹੌਲੀ ਉਹਨਾਂ ਨੇ ਆਉਣਾ ਹੈ, ਤੇ ਜੇ ਉਹਨਾਂ ਦੀ ਆਵਾਜ਼ ਇੱਥੇ ਆਉਂਦੀ ਆਨੰਦ ਨਹੀਂ ਬਣਦਾ, ਆਪਾਂ ਬਾਅਦ 'ਚ ਵਿਚਾਰ ਕਰਦੇ। ਵਾਹ ਵਾਹ ਵਾਹ, ਸਤਿਗੁਰਾਂ ਦੀ ਬਖਸ਼ਿਸ਼ ਹੈ। ਹੁਣ ਕੀ ਕਹੀਏ ਵੀ ਢੋਲ ਵੱਜਦੇ ਕਿ ਨਗਾਰੇ ਵੱਜਦੇ ਕਹੀਏ, ਕਿਹੜੀ ਧਾਰਨਾ ਪੜੀਏ? ਢੋਲ ਵੱਜਦੇ ਆਉਂਦੇ ਨੇ, ਨਗਾਰੇ ਵੱਜਦੇ ਆਉਂਦੇ ਨੇ, ਕੀ ਆਖਾਂ? ਓਹੋ, ਚਲੋ ਸਤਿਗੁਰਾਂ ਦੀ ਬਖਸ਼ਿਸ਼ ਹੈ।
ਗੁਰੂ ਨਾਨਕ ਦੇ ਦਰਬਾਰ ਰੌਣਕਾਂ ਨਿਤ ਨਵੀਆਂ, ਲੱਗੀਆਂ ਰੌਣਕਾਂ, ਉਹ ਲੱਗੀਆਂ।
ਲੱਗੀਆਂ ਰਾਮ ਤਾਂ ਲੱਗੀਆਂ
ਅਮਰਤਾ